सतनाम। तन वाखे गुरु साहिब जियो, हर नाम रसक गोविंद गुण गाहक, चाहक तत समत सरे, कब कल ठकुर हर दास तने, गुर राम दास सर अपहर भरे, सुकहो टल गुर सेवी है, अहनिस सहज शोभाए, दर्शन परसे है गुरु कै, जन्म मरण दुख जाए, सतनाम वाहे गुरु साहिब जियो। शलोक देह अंधारी अंध सुनी, नाम विखूणिया नानक सफल जनम, जय घट बुठा सच धनी, देह अंधारी अंध सुनी, नाम विखूणिया नानक सफल जनम, जय घट बुठा सच धनी, संत तिन खनियै वन्या, जिन मेरा हर प्रभ डीठा राम, जन चाख अगाणे हर हर अमृत मीठा राम, हर मनह मीठा प्रभु तुठा, अम्यो वूठा सुख भये, दुख नाश परम विनाश तनते, जब जगदीश ईश जय जय, मोह रहत विकार थाके, पंच ते संग टूटा, कहो नानक तिन खनियै वन्या, जिन घट मेरा हर प्रभ उठा, मोह रहत विकार थाके, पंच ते संग टूटा, कहो नानक तिन खनियै वन्या, जिन घट मेरा हर प्रभ बूठा। वाहिगुरु जी का खालसा, वाहिगुरु जी की फतेह। परम सन्मान योग परमेश्वर जी दा हिरदा स्वरूप साहिब श्री गुरु ग्रंथ साहिब सच्चे पातशाह जी दी पावन पवित्र हजूरी अंदर सुभाई मान गुरु सवारे सतसंगी जनों, हजूर ने अज जो अमृत वेले इस अस्थान ते प्रकाशमान हो के पावन पवित्र हुक्म रूप विच शब्द बख्शिश कीते ने, ਇਹਨਾਂ ਅੰਮ੍ਰਿਤ ਬਚਨਾਂ ਦੇ ਉਚਾਰਨ ਕਰਤਾ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਉਹਨਾਂ ਦੀ ਅਸੀਸ ਨਾਲ ਆਪਾਂ ਕਰ ਸਕੀਏ। ਆਪ ਸਮੂਹ ਮਾਈ ਭਾਈ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ ਇਸ ਮਨੁੱਖੀ ਦੇਹ ਦੀ ਸਫਲਤਾ ਔਰ ਦੂਸਰਾ ਪੱਖ ਕਿ ਜਿਸ ਨੇ ਇਸ ਦੇਹ ਦੇ ਨਾਲ ਸੰਸਾਰ ਦਾ ਹਰ ਸੁੱਖ ਮਾਣਿਆ ਹੈ ਪਰ ਅੰਦਰ ਜੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਨਹੀਂ, ਇਹੋ ਜੀ ਦੇਹ ਸੁੰਨੀ ਹੈ। ਸੁੰਨੀ ਦਾ ਅਖਰੀ ਅਰਥ ਸੱਖਣੀ, ਜਿਸ ਵਿੱਚ ਕੋਈ ਨਿਵਾਸ ਨਾ ਕਰੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਨੁੱਖੀ ਦੇਹ ਨੂੰ ਬਹੁਤ ਵਡਿਆਈ ਵੀ ਦਿੱਤੀ ਗਈ ਪਰ ਜਿਸ ਦੇਹ ਨੂੰ ਪ੍ਰਾਪਤ ਕਰਕੇ ਇਨਸਾਨ ਪਰਮਾਤਮਾ ਨੂੰ ਭੁੱਲ ਗਿਆ, ਉਸ ਦੇਹ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਤ ਨਖਿੱਧ ਵੀ ਮੰਨਿਆ ਗਿਆ। ਜਿਵੇਂ ਗੁਰੂ ਅਮਰਦਾਸ ਜੀ ਦੇ ਅਮੋਲਕ ਬਚਨ ਅਸੀਂ ਆਨੰਦ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ। ਹਜ਼ੂਰ ਸੰਬੋਧਨ ਸਰੀਰ ਨੂੰ ਕਰਦੇ ਨੇ, ਦੇਹ ਨੂੰ ਕਰਦੇ ਨੇ ਤੇ ਪੁੱਛਦੇ ਵੀ ਦੇਹ ਦੇ ਕੋਲੋਂ ਨੇ ਕਿ ਜਿਸ ਦਿਨ ਦਾ ਤੂੰ ਇਸ ਸੰਸਾਰ ਵਿੱਚ ਜਨਮ ਲਿਆ ਦੱਸ, ਇਹ ਮੇਰੇ ਤਨ, ਇਹ ਮੇਰੇ ਸਰੀਰ, ਤੂੰ ਅੱਜ ਤੱਕ ਕੰਮ ਕੀ ਕੀਤਾ ਹੈ? ਕਿਉਂਕਿ ਅੱਜ ਦਾ ਪਵਿੱਤਰ ਬਚਨ ਹੀ ਇਹ ਵੇ ਕਿ ਦੇਹ ਅੰਧਾਰੀ ਅੰਧ ਸੁੰਨੀ ਨਾਮ ਵਿਖੋਣੀਆ। ਹਜ਼ੂਰ ਦੇ ਬਚਨ ਨੇ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਹੁਣ ਦੇਖੋ ਜਿਤਨੇ ਵੀ ਸਰੀਰ ਆਪਾਂ ਦੇਖਦੇ ਹਾਂ ਸੰਸਾਰ ਵਿੱਚ, ਹਰ ਬੰਦਾ ਕੋਈ ਨਾ ਕੋਈ ਕੰਮ ਕਰ ਰਿਹਾ ਹੈ, ਕੋਈ ਕਰਮ ਤੋਂ ਵਿਖੂਣ ਨਹੀਂ, ਕੰਮ ਸਾਰੇ ਕਰ ਰਹੇ ਹਾਂ। ਪਰ ਗੁਰੂ ਅਮਰਦਾਸ ਇੱਕ ਪ੍ਰਸ਼ਨ ਪੁੱਛਦੇ ਨੇ, ਸਰੀਰ ਮੈਨੂੰ ਦੱਸ ਇਸ ਦੁਨੀਆਂ ਵਿੱਚ ਆ ਕੇ ਕੀ ਤੂੰ ਕੰਮ ਕੀਤਾ? ਇਹਦਾ ਮਤਲਬ ਕਿ ਇਹ ਦਿਸਦੇ ਕੋਈ ਕੰਮਾਂ ਤੋਂ ਅੱਗੇ ਕੋਈ ਹੋਰ ਕੰਮ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਗੁਰਮਤਿ ਨੇ ਸਾਨੂੰ ਦੱਸਿਆ ਕਿ ਉਸ ਕੰਮ ਦੇ ਨਾਲ ਹੀ ਸਾਡਾ ਪਾਰ ਉਤਾਰਾ ਹੈ। ਹਜ਼ੂਰ ਦੇ ਬਚਨ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਸ ਪਰਮਾਤਮਾ ਨੇ ਤੇਰਾ ਵਜੂਦ, ਤੇਰੀ ਰਚਨਾ ਕੀਤੀ ਹੈ, ਕੀ ਉਸ ਪਰਮਾਤਮਾ ਨੂੰ ਆਪਣੇ ਤੂੰ ਅੰਦਰ ਵਸਾਇਆ ਕਿ ਤੇਰਾ ਅੰਦਰ ਸੱਖਣਾ ਹੈ? ਜੇ ਸੰਸਾਰਿਕ ਤੌਰ ਤੇ ਅਸੀਂ ਦੇਖੀਏ, ਫਿਜ਼ੀਕਲ ਤੌਰ ਤੇ ਸਰੀਰ ਨੂੰ ਦੇਖੀਏ ਤੇ ਇਸ ਸਰੀਰ ਵਿੱਚ ਬਹੁਤ ਕੁਝ ਹੈ। ਇਸ ਸਰੀਰ ਵਿੱਚ ਪਰਮਾਤਮਾ ਨੇ ਨਾੜੀਆਂ ਪੈਦਾ ਕੀਤੀਆਂ ਨੇ, ਦਿਲ ਪੈਦਾ ਕੀਤਾ, ਫੇਫੜੇ ਪੈਦਾ ਕੀਤੇ ਨੇ, ਸਾਡੇ ਅੰਦਰ ਪਰਮਾਤਮਾ ਨੇ ਕਿਡਨੀਆਂ ਪੈਦਾ ਕੀਤੀਆਂ, ਉਸ ਨੇ ਖੂਨ ਦੇ ਸੰਚਾਰ ਵਾਸਤੇ ਸਭ ਕੁਝ ਬਣਾਇਆ। ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਤੇ ਤਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਖਸ਼ਿਸ਼ ਕਰਦੀ ਹੈ, ਉਹ ਸਰੀਰ ਸੁੰਨਾ ਹੈ। ਤੇ ਉਹ ਸਰੀਰ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਨੇ ਮਕਾਨ ਤਾਂ ਬਹੁਤ ਸੋਹਣਾ ਬਣਾ ਦਿੱਤਾ, ਇਹ ਬਾਣੀ ਵਿੱਚ ਬਚਨ ਸਿਰਫ ਬੇਨਤੀ ਕਰ ਰਿਹਾ, ਨਾਮ ਤੋਂ ਬਿਨਾਂ ਅੰਦਰ ਖਾਲੀ। ਮਕਾਨ ਬਹੁਤ ਸੋਹਣਾ ਬਣਾ ਦਿੱਤਾ, ਮਕਾਨ ਦੇ ਚਾਰ ਚੁਫੇਰੇ ਰੰਗ ਰੋਗਣ ਵੀ ਬਹੁਤ ਸੋਹਣਾ ਕਰ ਦਿੱਤਾ, ਪਰ ਜੇਕਰ ਉਸ ਮਕਾਨ ਵਿੱਚ ਕਿਸੇ ਨੇ ਰਹਿਣਾ ਹੀ ਨਹੀਂ ਤੇ ਉਸ ਮਕਾਨ ਦਾ ਫਿਰ ਲਾਭ ਕੀ? ਜਿਹੋ ਜਿਹਾ ਬਾਹਰ ਇੱਕ ਟੁੱਟਾ ਖੰਡਰਾਤ ਪਿਆ ਹੋਇਆ ਕੋਈ ਘਰ ਹੋਵੇ ਤੇ ਉਹੋ ਜੇ ਨਵਾਂ ਘਰ ਜਿਸ ਘਰ ਵਿੱਚ ਕਿਸੇ ਨੇ ਟਿਕਣਾ ਹੀ ਨਹੀਂ ਤੇ ਉਸ ਘਰ ਦੀ ਚਮਕ ਦਮਕ ਦਾ ਕੋਈ ਲਾਭ ਨਹੀਂ। ਭਾਈ ਇਸ ਸਰੀਰ ਦੀ ਚਮਕ ਦਮਕ ਦਾ ਕੀ ਲਾਭ ਜੇ ਸਰੀਰ ਦੇ ਅੰਦਰ ਗੁਰੂ ਦਾ ਸ਼ਬਦ ਹੀ ਨਿਵਸਿਆ? ਤਾਂ ਸੋਹਣਾ ਘਰ ਜਿੰਨਾ ਮਰਜ਼ੀ ਕੋ ਕੀਮਤੀ ਬਣਾ ਲੈ, ਗਹਿਣੇ ਕੀਮਤੀ ਪਾਏ ਜਾ ਸਕਦੇ ਨੇ, ਕੱਪੜੇ ਕੀਮਤੀ ਪਾਏ ਜਾ ਸਕਦੇ ਨੇ, ਅਤਰ ਫਲੇਲਾਂ ਕੀਮਤੀ ਬੰਦਾ ਲਾ ਸਕਦਾ ਹੈ, ਪਰ ਨਾਮ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਘਰ ਦੀ ਤਰ੍ਹਾਂ ਜਿਹੜਾ ਬਾਹਰੋਂ ਚਮਕਦਾ ਬੜਾ ਪਰ ਰਾਤ ਕਦੀ ਕੋਈ ਰਿਹਾ ਨਹੀਂ। ਗੁਰੂ ਜੀ ਦੇ ਬਚਨ ਨੇ ਕਿ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ, ਧੰਨ ਗੁਰੂ ਨਾਨਕ ਸਾਹਿਬ ਜੀ। ਚਾਰ ਚੁਫੇਰੇ ਉਹ ਘਰ ਬਹੁਤ ਸੋਹਣਾ ਬਣਿਆ, ਚਿੱਤਰਕਾਰੀ ਕੀਤੀ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ। ਕਹਿੰਦੇ ਨੇ ਜਿਹੋ ਜਿਹਾ ਢੱਠਾ ਹੋਇਆ ਮਕਾਨ ਉਹੋ ਜਿਹਾ ਸੱਖਣਾ ਮਕਾਨ। ਮਕਾਨ ਵਿੱਚ ਕੋਈ ਰਹਿੰਦਾ ਹੈ ਤੇ ਮਕਾਨ ਦੀ ਸ਼ੋਭਾ ਹੈ, ਜੇ ਮਕਾਨ ਵਿੱਚ ਕੋਈ ਨਹੀਂ ਰਹਿੰਦਾ ਤੇ ਮਕਾਨ ਦੀ ਕੋਈ ਸ਼ੋਭਾ ਨਹੀਂ। ਦੇਖੋ ਇਸੇ ਨੂੰ ਅਸੀਂ ਆਧਾਰ ਬਣਾ ਲਈ। ਇੱਕ ਕੱਖਾਂ ਦੀ ਕੁੱਲੀ ਝੌਂਪੜੀ, ਛੋਟਾ ਜਿਹਾ ਘਰ ਹੈ ਕਿਸੇ ਕੋਲ ਤੇ ਇੱਕ ਕੋਲ ਬਹੁਤ ਵੱਡਾ ਘਰ ਹੈ। ਕੱਖਾਂ ਦੀ ਕੁੱਲੀ ਉਸ ਅਰਬਾਂ ਰੁਪਈਆਂ ਦੇ ਘਰ ਨਾਲੋਂ ਕੀਮਤੀ ਹੈ ਜਿਸ ਘਰ ਵਿੱਚ ਕੋਈ ਨਿਵਾਸ ਕਰਦਾ, ਜਿਸ ਘਰ ਦੀ ਕੋਈ ਸਫਾਈ ਕਰਦਾ, ਤੇ ਉਸ ਮਹੱਲ ਦੀ ਕੋਈ ਕੀਮਤ ਨਹੀਂ ਜਿਸ ਨੂੰ ਬਣਾ ਤਾਂ ਦਿੱਤਾ ਗਿਆ ਪਰ ਰਹਿੰਦਾ ਉਹਦੇ ਵਿੱਚ ਕੋਈ ਨਹੀਂ। ਇਸੇ ਤਰ੍ਹਾਂ ਉਹ ਸਰੀਰ ਜਿਹੜੇ ਉੱਚੇ ਘਰਾਣੇ ਵਿੱਚ ਪੈਦਾ ਹੋ ਗਏ, ਉਹ ਸਰੀਰ ਜਿਨ੍ਹਾਂ ਨੂੰ ਜਨਮ ਤੋਂ ਦੁਨੀਆਂ ਦਾ ਹਰ ਸੁੱਖ ਮਿਲਿਆ, ਉਹ ਸਰੀਰ ਜਿਨ੍ਹਾਂ ਕੋਲ ਕਿਸੇ ਚੀਜ਼ ਦੀ ਥੁੜ ਨਹੀਂ, ਉਹਨਾਂ ਨਾਲੋਂ ਤਾਂ ਉਹ ਤਨ ਚੰਗੇ ਨੇ ਜਿਹੜੇ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਭਾਵੇਂ ਜੋੜੇ ਗੰਢ ਕੇ ਰੋਟੀ ਕਮਾਉਂਦੇ ਪਏ ਨੇ, ਅੰਦਰ ਪਰਮਾਤਮਾ ਦਾ ਨਾਮ ਹੈ। ਉਸ ਤਨ ਦੀ ਕੀਮਤ ਮਹੱਲ ਵਿੱਚ ਰਹਿਣ ਵਾਲੇ ਤਨ ਨਾਲੋਂ ਬਹੁਤ ਗੁਣਾ ਜ਼ਿਆਦਾ ਹੈ। ਸਤਿਗੁਰੂ ਦੀ ਬਾਣੀ ਵਿੱਚ ਇੱਕ ਪ੍ਰਮਾਣ ਹੈ, ਕਬੀਰ ਸਾਹਿਬ ਨੇ ਦੋ ਬਚਨ ਕਹੇ ਨੇ, ਇੱਕ ਪਾਸੇ ਇੱਕ ਰਾਜੇ ਦੀ ਰਾਣੀ ਤੇ ਦੂਸਰੀ ਤਰਫ ਇੱਕ ਉਹ ਔਰਤ ਕਿ ਜਿਹੜੀ ਵਿਚਾਰੀ ਸਿਰਫ ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੇ ਘਰਾਂ ਵਿੱਚ ਸਿਰਫ ਪਾਣੀ ਢੋਂਦੀ ਹੈ ਪਰ ਪਰਮਾਤਮਾ ਦੀ ਭਗਤੀ ਚ ਭਿੱਜੀ ਹੈ, ਸਿਮਰਨ ਚ ਓਤ ਪੋਤ ਹੈ। ਉਹਨਾਂ ਦਾ ਬਚਨ ਹੈ ਕਿ ਕਬੀਰ ਹੈ ਗਏ ਬਾਹਨ ਸਗਨ ਘਨ, ਕਿ ਇੱਕ ਉਹ ਔਰਤ ਜਿਸ ਦੇ ਘਰ ਵਿੱਚ ਖਾਥੀ ਔਰ ਘੋੜੇ ਨੇ, ਅਸਵਾਰੀ ਬੜੀ ਕੀਮਤੀ। ਜੇ ਆਪਾਂ ਅੱਜ ਦੀ ਗੱਲ ਕਰੀਏ, ਉਹ ਘਰ ਜਿਸ ਘਰ ਵਿੱਚ ਕੀਮਤੀ ਤੋਂ ਕੀਮਤੀ ਕਾਰ ਹੋਵੇ, ਕਿਉਂਕਿ ਸਾਨੂੰ ਪ੍ਰਮਾਣ ਤਾਂ ਲਾਣਾ ਪਏਗਾ ਨਾ ਵੀ ਹਜ਼ੂਰ ਨੇ ਜੋ ਕਿਹਾ ਉਸ ਵੇਲੇ ਖਾਥੀ ਤੇ ਘੋੜੇ ਦੀ ਅਸਵਾਰੀ ਬਹੁਤ ਕੀਮਤੀ ਸੀ, ਉਸ ਦੇ ਮਹੱਲ ਦੇ ਹਰ ਦਰਵਾਜ਼ੇ ਅੱਗੇ ਕੀਮਤੀ ਖਾਥੀ ਤੇ ਘੋੜੇ ਖਲੋਤੇ। ਕਬੀਰ ਹੈ ਗਏ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਉਹਦਾ ਜਿਹੜਾ ਮਾਲਕ ਹੈ ਉਹਦਾ ਪਤੀ ਹੈ, ਉਹ ਚੱਕਰਵਰਤੀ ਸਮਰਾਟ ਹੈ, ਉਹਦੇ ਸਿਰ ਦੇ ਉੱਪਰ ਸੋਨੇ ਦਾ ਛਤਰ ਝੁਲਦਾ ਹੈ। ਗਏ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਖਾਰ। ਪਨਖਾਰ ਦਾ ਅਰਥ ਹੁੰਦਾ ਪਾਣੀ ਭਰਨ ਵਾਲੇ, ਅਖਰੀ ਅਰਥ ਆਪਾਂ ਨਾਲ ਨਾਲ ਸੁਖੈਣ ਹੋ ਜਾਣਗੇ ਹੋਰ। ਤੇ ਮਤਲਬ ਸਿਰਫ ਇੰਨਾ ਕਿ ਜੋ ਹੁਕਮ ਗੁਰੂ ਜੀ ਨੇ ਅੱਜ ਦਿੱਤਾ ਹੈ ਨਾ, ਇਹਦੀ ਮੈਨੂੰ ਵੀ ਕੋਈ ਸਮਝ ਪਏ ਤੇ ਮੈਂ ਆਪ ਜੀ ਦੀ ਸੇਵਾ ਵੀ ਕਰ ਸਕਾਂ। ਕਹਿੰਦੇ ਨੇ ਉਸ ਦੇ ਮੁਕਾਬਲੇ ਤੇ ਰੱਬ ਦੇ ਪਿਆਰਿਆਂ ਦੇ ਘਰ ਵਿੱਚ ਪਾਣੀ ਭਰਨ ਵਾਲੀ ਇੱਕ ਔਰਤ, ਉਹਦੇ ਸਾਹਮਣੇ ਛਤਰਪਤੀ ਰਾਜੇ ਦੀ ਰਾਣੀ ਦੀ ਕੋਈ ਕੀਮਤ ਨਹੀਂ। ਕਿਉਂ ਜੀ? ਆਖਰ ਉਹਦੇ ਘਰ ਕਈ ਗੋਲੀਆਂ ਨੇ, ਉਹਦੇ ਘਰ ਦੇ ਅੰਦਰ ਧਨ ਦੀ ਕਮੀ ਨਹੀਂ। ਕਬੀਰ ਸਾਹਿਬ ਨੇ ਕਿਹਾ ਗੱਲ ਧਨ ਦੀ ਤੇ ਮਹੱਲ ਦੀ ਨਹੀਂ, ਗੱਲ ਤਾਂ ਸਿਰਫ ਇਤਨੀ ਹੈ ਕਿ ਇਹਨਾਂ ਦੇ ਸਰੀਰਾਂ ਦੇ ਅੰਦਰ ਕੀ ਟਿਕਿਆ। ਦੇਖੋ ਸ਼ਬਦ ਕੈਸੇ ਕਮਾਲ ਦੇ ਨੇ। ਕਹਿੰਦੇ ਨੇ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਤੁਸੀਂ ਰਾਜੇ ਦੀ ਔਰਤ ਲਈ ਕਿਉਂ ਸ਼ਬਦ ਵਰਤੇ? ਕਿ ਉਹਦੇ ਕੋਲ ਹਾਥੀ ਘੋੜੇ ਨੇ, ਪਰ ਉਹ ਪ੍ਰਭੂ ਦੇ ਪਿਆਰਿਆਂ ਦੇ ਗੁਰੂ ਘਰ ਵਿੱਚ ਕਹਿ ਲਈਏ ਜਾਂ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਨ ਵਾਲੀ ਔਰਤ ਉਹਦੇ ਮੁਕਾਬਲੇ ਖੇਚ ਹੈ। ਕਹਿੰਦੇ ਨੇ ਕਬੀਰ, ਨਿਰਪ ਨਾਰੀ ਕਿਉਂ ਨਿੰਦੀਐ, ਹਰ ਚੇਰੀ ਕਿਉਂ ਮਾਨ, ਪਰਮਾਤਮਾ ਦੀ ਸੇਵਕਾ ਨੂੰ ਮਾਨ ਕਿਉਂ ਤੇ ਰਾਣੀ ਨੂੰ ਨਿੰਦਿਆ ਕਿਉਂ ਗਿਆ। ਕਹਿਣ ਲੱਗੇ ਦੋਨਾਂ ਦੇ ਸਰੀਰ ਦੀ ਬਿਰਤੀ ਵਿੱਚ ਬੜਾ ਫਰਕ ਹੈ। ਕਿਵੇਂ ਜੀ? ਕਹਿਣ ਲੱਗੇ ਰਾਜੇ ਦੀ ਔਰਤ ਸੁਬਾ ਤੋਂ ਸ਼ਾਮ ਤੱਕ ਜੋ ਕਰਮ ਕਰਦੀ ਏ ਉਹਦੇ ਹਰ ਕਰਮ ਚ ਵਾਸ਼ਨਾ ਟਪਕਦੀ ਏ, ਵਾਸ਼ਨਾ ਝਲਕਦੀ ਏ, ਆਪਣੇ ਸਾਈਂ ਦੀ ਵਾਸ਼ਨਾ ਦੀ ਪੂਰਤੀ ਲਈ। ਪਰ ਬੰਦਗੀ ਕਰਨ ਵਾਲੀ ਔਰਤ ਸੁਬਾ ਤੋਂ ਸ਼ਾਮ ਤੱਕ ਜੋ ਕਰਮ ਕਰਦੀ ਏ ਉਹਦੇ ਸਰੀਰ ਵਿੱਚ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਫੁਰਨਾ ਹੀ ਨਹੀਂ। ਦੇਖੋ ਗੱਲ ਅੰਦਰ ਦੇ ਫੁਰਨਿਆਂ ਦੀ ਹੈ, ਅੰਦਰ ਦੇ ਖਿਆਲਾਂ ਦੀ ਹੈ। ਕਬੀਰ, ਨਿਰਪ ਨਾਰੀ ਕਿਉਂ ਨਿੰਦੀਐ, ਹਰ ਚੇਰੀ ਕਿਉਂ ਮਾਨ। ਸਾਹਿਬ ਨੇ ਕਿਹਾ ਉਹ ਮਾਂਗ ਸਵਾਰ ਹੈ ਬਿਖੈ ਕੋ, ਉਹ ਮਾਂਗ ਸਵਾਰ ਦੀ ਏ ਵਕਾਰਾਂ ਲਈ, ਉਹ ਸਿਮਰੈ ਖਰਨਾਮ, ਪਰ ਪ੍ਰਭੂ ਦੀ ਦਾਸੀ ਬੰਦਗੀ ਸਿਮਰਨ ਕਰਦੀ ਹੈ ਪਰਿਪੂਰਨ ਪਰਮਾਤਮਾ ਨੂੰ ਰਿਝਾਉਣ ਵਾਸਤੇ। ਇਸ ਦੇਹੀ ਦਾ ਗੁਰੂ ਸਵਾਰਿਓ ਕੋਈ ਮਕਸਦ ਹੈ। ਦੇਖੋ ਸਰੀਰ ਮਿਲਿਆ, ਇਹਨੇ ਵਕਤ ਨਾਲ ਜਦੋਂ ਪਰਮਾਤਮਾ ਨੇ ਵਕਤ ਬਣਾ ਦਿੱਤਾ ਉਦੋਂ ਚਲੇ ਜਾਣਾ। ਬੇਵਕਤਾ ਦੁਨੀਆਂ ਵਿੱਚ ਕੋਈ ਨਹੀਂ ਗਿਆ, ਭਾਵੇਂ ਸਾਡਾ ਸਮਾਜ ਅਸੀਂ ਲੋਕ ਕਹਿੰਦੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਕੋਈ ਬੱਚਾ ਚਲਾਉਣਾ ਕਰ ਜਾਏ, ਕੋਈ ਨੌਜਵਾਨ ਚਲਾਉਣਾ ਕਰ ਜਾਏ, ਵੀ ਅਜੇ ਇਹਦੇ ਜਾਣ ਦਾ ਵੇਲਾ ਨਹੀਂ ਸੀ। ਨਹੀਂ ਭਾਈ, ਵੇਲੇ ਤੋਂ ਬਿਨਾਂ ਦੁਨੀਆਂ ਤੋਂ ਕਦੀ ਕੋਈ ਗਿਆ ਹੀ ਨਹੀਂ। ਦੁਨੀਆਂ ਤੋਂ ਜਾਂਦੇ ਹੀ ਉਹ ਨੇ ਜਿਨ੍ਹਾਂ ਦਾ ਵੇਲਾ ਆ ਜਾਂਦਾ। ਵਕਤ ਤੋਂ ਬਿਨਾਂ ਕਦੀ ਨਹੀਂ ਕੋਈ ਗਿਆ। ਸਮਾਂ ਹੈ ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ। ਪਰ ਇਸ ਸਰੀਰ ਦਾ ਮਕਸਦ ਕੀ? ਕਿ ਇਹ ਸਰੀਰ ਉਹਦੇ ਵਿੱਚ ਸਫਲ ਹੋ ਗਿਆ ਜਿਸ ਮਕਸਦ ਲਈ ਇਹ ਸੰਸਾਰ ਤੇ ਆਇਆ ਸੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਆਸਾ ਦੀਵਾਰ ਦਾ ਕੀਰਤਨ। ਸਰੀਰਾਂ ਵਿੱਚ ਅੰਤਰ ਹੈ, ਮੈਂ ਫਿਰ ਬੇਨਤੀ ਇਹ ਕਰ ਰਿਹਾ। ਦੇਖੋ ਸੁੱਖ ਸਭ ਨੂੰ ਇੱਕੋ ਜਿਹਾ ਮਿਲ ਸਕਦੇ ਨੇ, ਧਨ ਪਦਾਰਥ ਇੱਕੋ ਜਿਹਾ ਹੋ ਸਕਦੇ ਨੇ, ਪਰ ਪਰਮਾਤਮਾ ਦੇ ਘਰ ਵਿੱਚ ਬਾਹਰ ਦੇ ਸੁੱਖਾਂ ਕਰਕੇ ਕੀਮਤ ਨਹੀਂ। ਮਾਲਕ ਦੇ ਘਰ ਵਿੱਚ ਤਾਂ ਅੰਦਰ ਦੇ ਨਾਮ ਕਰਕੇ ਕੀਮਤ ਹੈ। ਜ਼ਿਮੀਂਦਾਰ ਪੰਜਾਬ ਵਿੱਚ ਇੱਕ ਫਸਲ ਬੀਜਦੇ ਸਨ, ਆਸਾ ਦੀਵਾਰ ਦਾ ਵੈਸੇ ਸ਼ਲੋਕ ਹੈ। ਤਿਲ ਬੀਜਣੇ ਤੇ ਉਹ ਸਾਰੇ ਤਿਲਾਂ ਨੂੰ ਪਾਣੀ ਇੱਕੋ ਜਿਹਾ ਲਾਉਂਦੇ ਸਨ। ਇਹ ਨਹੀਂ ਕਿ ਇੱਕ ਬੂਟੇ ਨੂੰ ਪਾਣੀ ਵੱਖਰਾ ਲਾਉਣਾ ਤੇ ਦੂਜੇ ਨੂੰ ਵੱਖਰਾ, ਨਹੀਂ, ਸਾਰੇ ਖੇਤ ਨੂੰ ਇੱਕੋ ਜਿਹਾ ਪਾਣੀ ਲਾ ਦੇਣਾ, ਇੱਕ ਜੈਸੀ ਖਾਦ ਪਾਣੀ, ਦਵਾਈ ਵੀ ਛਿੜਕਣੀ, ਉਹਦੇ ਚਾਰ ਚੁਫੇਰੇ ਉਹਨਾਂ ਨੇ ਵਾੜ ਕਰਕੇ ਉਹਨੂੰ ਸਹਾਰਾ ਦੇਣਾ। ਪਰ ਜਿਸ ਦਿਨ ਤਿਲ ਪੱਕਦੇ ਸਨ ਨਾ, ਸਾਰੇ ਤਿਲ ਕਦੀ ਵੀ ਮਾਲਕ ਘਰ ਨਹੀਂ ਸੀ ਲੈ ਕੇ ਜਾਂਦਾ। ਜਿਨ੍ਹਾਂ ਬੂਟਿਆਂ ਵਿੱਚ, ਜਿਨ੍ਹਾਂ ਤਿਲਾਂ ਦੀਆਂ ਫਲੀਆਂ ਵਿੱਚ ਤਿਲ ਪੈ ਜਾਣੇ, ਦਾਣੇ ਪੈ ਜਾਣੇ, ਉਹ ਦਾਣਿਆਂ ਵਾਲੇ ਬੂਟਿਆਂ ਨੂੰ ਤਾਂ ਕੱਟ ਕੇ ਪੱਟ ਕੇ ਸਿਰ ਤੇ ਚੁੱਕ ਕੇ ਘਰ ਲਿਜਾਂਦਾ ਹੈ। ਪਰ ਜਿਸ ਤਿਲ ਨੇ ਪਾਣੀ ਵੀ ਲੈ ਲਿਆ, ਖਾਦ ਵੀ ਲਈ, ਜ਼ਮੀਨ ਦੇ ਵਿੱਚੋਂ ਤਾਕਤ ਵੀ ਲਈ, ਪਰ ਉਹਦੀਆਂ ਫਲੀਆਂ ਵਿੱਚ ਦਾਣਿਆਂ ਦੀ ਥਾਂ ਸੌਣ ਦੇ ਮਖੀਨੇ ਦਾ ਬੱਦਲ ਚਮਕਿਆ ਤੇ ਬੀਜ ਸੜ ਗਿਆ, ਅੰਦਰ ਸਵਾਹ ਭਰੀ ਗਈ। ਜਿਹੜੇ ਸੜੇ ਹੋਏ ਤਿਲ ਨੇ ਨਾ ਪਿਆਰਿਓ, ਉਹਨਾਂ ਨੂੰ ਮਾਲਕ ਦੀ ਆਪਣੇ ਘਰ ਨਹੀਂ ਸੀ ਲਿਜਾਂਦਾ, ਸਿਰਫ ਸਮਝਣ ਲਈ। ਜੇ ਅਸੀਂ ਦੇਖੀਏ ਦੁਨੀਆਂ ਦੇ ਸਵਾਸ ਪਰਮਾਤਮਾ ਨੇ ਸਭ ਨੂੰ ਇੱਕੋ ਜਿਹੇ ਦਿੱਤੇ ਨੇ, ਜਿਵੇਂ ਤਿਲਾਂ ਨੂੰ ਪਾਣੀ ਇੱਕੋ ਜਿਹਾ ਮਿਲਦਾ। ਦੁਨੀਆਂ ਵਿੱਚ ਖਾਣ ਵਾਸਤੇ ਅੰਨ ਪਰਮਾਤਮਾ ਨੇ ਸਭ ਨੂੰ ਦਿੱਤਾ ਹੈ। ਦੁਨੀਆਂ ਦੇ ਸੁੱਖ ਮਾਨਣ ਵਾਸਤੇ ਪਰਮਾਤਮਾ ਨੇ ਹਰ ਇੱਕ ਨੂੰ ਅਕਲ ਦਿੱਤੀ ਏ, ਪਰ ਮਾਲਕ ਦੇ ਘਰ ਵਿੱਚ ਅਖੀਰ ਉਹਦੀ ਕੀਮਤ ਪੈਣੀ ਏ ਜਿਸ ਨੇ ਆਪਣੇ ਤਨ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਦਾਣੇ ਨੂੰ ਕਾਇਮ ਰੱਖਿਆ ਹੈ। ਤੇ ਜਿਹੜਾ ਦਾਣੇ ਤੋਂ ਬਿਨਾਂ ਰਹਿ ਗਿਆ, ਸੱਚ ਜਾਣੋ ਜਿਵੇਂ ਸੜੇ ਹੋਏ ਤਿਲ ਦੀ ਕੋਈ ਕੀਮਤ ਨਹੀਂ, ਉਸ ਤਨ ਦੀ ਵੀ ਕੋਈ ਕੀਮਤ ਨਹੀਂ। ਗੁਰੂ ਜੀ ਦੇ ਬਚਨ ਤੁਸੀਂ ਖੁਣੇ, ਭਾਈ ਸਭਣੀ ਆਸਾ ਕੀ ਵਾਰ ਦਾ ਕੀਰਤਨ ਕੀਤਾ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਸੁਚੇਤ ਦਾ ਅਰਥ ਤੇ ਸਿਆਣਪ ਨਹੀਂ, ਚਲਾਕੀ। ਮੈਨੂੰ ਬਹੁਤ ਕੁਝ ਆਉਂਦਾ, ਗੁਰੂ ਦੀ ਗੱਲ ਨਹੀਂ ਸੁਣਨੀ, ਆਪਣੀ ਸੁਣਾਈ ਜਾਣੀ। ਤੇ ਚਾਹੀਦਾ ਇਹ ਵੇ ਜਿਤਨੀ ਮਰਜ਼ੀ ਅਕਲ ਹੋਵੇ ਕਦੀ ਵੀ ਗੁਰੂ ਕੋਲ ਸਿਆਣੇ ਬਣ ਕੇ ਨਾ ਆਈਏ। ਸਭ ਤੋਂ ਵੱਡੀ ਬੰਦੇ ਦੀ ਭੁੱਲ ਹੈ ਜਦੋਂ ਗੁਰੂ ਸਾਹਮਣੇ ਸਿਆਣਾ ਬਣਦਾ। ਜਿੰਨਾ ਸਿਆਣਾ ਬਣੇਗਾ ਉਹਨਾਂ ਅੰਦਰ ਮੌਤ ਤੋਂ, ਜਮ ਤੋਂ ਡਰੇਗਾ। ਬਹੁਤ ਸਿਆਣਪ ਜਮ ਕਾ ਭਾਉ ਵਿਆਪਕ ਜਿੰਨੀ ਸਿਆਣਪ ਉਹਨਾਂ ਅੰਦਰ ਡਰ। ਹਜ਼ੂਰ ਨੇ ਕਿਹਾ ਕਿ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਜਿਹੜੇ ਇਹ ਸਿਆਣੇ ਬਣ ਕੇ ਆਉਂਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਜਿਵੇਂ ਬੁਆੜ ਤਿਲ, ਸੜੇ ਹੋਏ ਤਿਲ ਖੇਤ ਵਿੱਚ ਰਹਿ ਗਏ, ਖੁਰਾਕ ਉਹਨਾਂ ਨੂੰ ਹੀ ਮਿਲੀ ਏ। ਪਰ ਯਾਦ ਰੱਖਿਓ, ਮਾਲਕ ਦੇ ਘਰ 'ਚ ਕੀਮਤ ਨਹੀਂ ਪਈ, ਕਿਉਂਕਿ ਸਾਡਾ ਸਮਾਜ ਕਹਿੰਦਾ ਜਿਹੜਾ ਨਾਮ ਨਹੀਂ ਜਪਦਾ ਧਨ ਤਾਂ ਉਹਦੇ ਕੋਲ ਵੀ ਖੈ, ਜਿਹੜਾ ਨਾਮ ਨਹੀਂ ਜਪਦਾ ਉਹਦੇ ਦਾ ਕੰਮ ਬੜਾ ਚੱਲਦਾ, ਜਿਹੜਾ ਨਾਮ ਨਹੀਂ ਜਪਦਾ ਪਿਆ ਉਹਦੇ ਕੋਲ ਤਾਂ ਇੰਨਾ ਕੁਝ ਸਹੂਲਤਾਂ ਨੇ। ਪਿਆਰਿਓ, ਤਿਲਾਂ ਸਾਰਿਆਂ ਨੂੰ ਪਾਣੀ ਮਿਲਦਾ, ਪਰ ਜਿੱਦਣ ਕੀਮਤ ਪੈਂਦੀ ਏ, ਕੀਮਤ ਉਸੇ ਤਿਲ ਦੀ ਪੈਣੀ ਏ ਜਿਹਦੇ ਵਿੱਚ ਦਾਣੇ ਪਏ ਨੇ। ਖੁਰਾਕ ਸਭ ਨੂੰ ਦਿੱਤੀ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ ਫਲੀਆਂ, ਫੁੱਲੀਆਂ ਬੱਪੜੇ ਭੀ ਤਨ ਵਿੱਚ ਸਵਾ। ਉਹਨਾਂ ਦੇ ਤਨ ਵਿੱਚ, ਉਹਨਾਂ ਦੀਆਂ ਫਲੀਆਂ ਵਿੱਚ ਦਾਣਿਆਂ ਦੀ ਥਾਂ ਸਵਾ ਭਰੀ ਗਈ। ਅੱਜ ਧੰਨ ਗੁਰੂ ਅਰਜੁਨ ਦੇਵ ਜੀ ਨੇ ਨਾ ਸਾਨੂੰ ਪਹਿਲੀ ਗੱਲ ਇਹ ਸਮਝਾਈ, ਦੇਹ ਅੰਧਾਰੀ ਅੰਧ ਸੁਣੀ ਨਾਮ ਵਿਖੂਣੀਆਂ। ਕਹਿੰਦੇ ਨੇ ਦੇਹ ਹਨੇਰੇ ਵਿੱਚ ਡੁੱਬੀ ਪਈ, ਅੰਨੀ ਇਹ ਸਮਝ ਕੁਝ ਨਹੀਂ ਪੈਂਦੀ, ਕਿਉਂ? ਪਰਮਾਤਮਾ ਤੇ ਨਾਮ ਤੋਂ ਬਿਨਾਂ ਖਾਲੀ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਣੀ ਹੈ। ਇਹੀ ਕਾਰਨ ਅਕਸਰ ਅਸੀਂ ਦੇਖਦੇ ਹਾਂ ਇਹਨੂੰ, ਭਾਵੇਂ ਅੱਜ ਸਾਡੇ ਲੋਕ ਮੰਨਦੇ ਨਹੀਂ, ਜਿਹੜਾ ਅੰਦਰ ਖਾਲੀ ਹੈ ਨਾ ਉਹਦੇ ਵਿੱਚ ਕਿਸੇ ਨਾ ਕਿਸੇ ਬਿਰਤੀ ਨੇ ਆ ਕੇ ਟਿਕ ਜਾਣਾ। ਘਰ ਖਾਲੀ ਹੋਵੇ, ਚਿੜੀਆਂ ਨੇ ਪੰਛੀਆਂ ਨੇ ਆਉਣਾ, ਘਰ ਖਾਲੀ ਹੋਵੇਗਾ ਬਾਹਰ ਦੇ ਜਾਨਵਰ ਆ ਜਾਣਗੇ। ਜਦੋਂ ਬੰਦੇ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਨਾ, ਬਾਹਰ ਦੀਆਂ ਚੀਜ਼ਾਂ ਵੀ ਉਹਦੇ ਅੰਦਰ ਆ ਕੇ ਵੱਸਦੀਆਂ ਨੇ ਜਿਹਦਾ ਅੰਦਰ ਖਾਲੀ ਹੋਵੇਗਾ। ਜਿਸ ਘਰ ਵਿੱਚ ਕੋਈ ਰਹਿੰਦਾ ਸੁਬਹਾ ਸ਼ਾਮ ਉਹਦੀ ਸਫਾਈ ਕਰਦਾ, ਉਸ ਘਰ ਵਿੱਚ ਬਾਹਰੋਂ ਨੂੰ ਕੀ ਆਉਂਦਾ? ਇਸੇ ਤਰ੍ਹਾਂ ਜਿਸ ਸਰੀਰ ਵਿੱਚ ਪਰਮਾਤਮਾ ਦਾ ਨਾਮ ਹੈ, ਸਵੇਰੇ ਸ਼ਾਮ ਨੇਮ ਨਾਲ ਆਪਣਾ ਨਿਤਨੇਮ ਕਰਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਵਾਹਿਗੁਰੂ ਸ਼ਬਦ ਨੂੰ ਜਪਦਾ, ਉਸ ਸਰੀਰ ਵਿੱਚ ਕੋਈ ਨਹੀਂ ਆਉਂਦਾ, ਕਿਉਂਕਿ ਉਸ ਸਰੀਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਨਿਵਾਸ ਹੋਣ ਲੱਗ ਜਾਂਦਾ। ਜਿਹੜੀ ਦੇਹ ਵਿੱਚ ਪਰਮਾਤਮਾ ਨਹੀਂ ਉਹ ਸੁੰਝੀ ਹੈ, ਗੁਰੂ ਨਹੀਂ ਉਹ ਸੁੰਝੀ ਹੈ, ਨਾਮ ਤਿਉਂ ਵਿਖੂਣੀ ਅੰਧੀ ਹੈ। ਹਜ਼ੂਰ ਨੇ ਕਿਹਾ ਨਾਨਕ ਸਫਲ ਜਨਮ, ਉਹਨਾਂ ਦਾ ਜਨਮ ਹੀ ਸਫਲ ਹੈ। ਕਿਹਨਾਂ ਦਾ? ਜੇ ਜੈ ਘੱਟ ਬੁੱਠਾ ਸੱਚ ਧਣੀ, ਧਣੀਦਰ ਤੇ ਖਸਮ, ਕਿ ਜਿਸ ਹਿਰਦੇ ਵਿੱਚ ਸੱਚੇ ਪਰਮਾਤਮਾ ਦਾ ਨਿਵਾਸ ਹੋ ਗਿਆ ਉਹ ਸਰੀਰ ਸਫਲ ਹੈ। ਆਏ ਸਰੀਰ ਸਾਰੇ ਨੇ, ਪਰ ਸਫਲ ਨਹੀਂ ਸਾਰੇ ਹੋ ਕੇ ਜਾਂਦੇ। ਇੱਥੇ ਬੇਨਤੀਆਂ ਨੇ, ਸਰੀਰ ਸਾਰਿਆਂ ਨੂੰ ਮਿਲੇ ਨੇ। ਸਕੂਲ ਵਿੱਚ ਇੱਕ ਕਲਾਸ ਵਿੱਚ ਵਿਦਿਆਰਥੀ ਸੈਂਕੜੇ ਪੜ੍ਹਦੇ ਨੇ, ਪਰ ਯਾਦ ਰੱਖਿਓ ਉੱਚੇ ਰੁਤਬਿਆਂ ਦੁਤਬਿਆਂ ਤੇ ਸਾਰੇ ਨਹੀਂ ਜਾਂਦੇ। ਗੁਰੂ ਜੀ ਨੇ ਬਾਣੀ 'ਚ ਇੱਕ ਪ੍ਰਮਾਣ ਦਿੱਤਾ ਹੈ ਕਿ ਸਫਲ ਕੌਣ ਹੈ? ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵੱਸ ਗਿਆ। ਗੁਰੂ ਜੀ ਨੇ ਕਿਹਾ ਵਪਾਰ ਕਰਨ ਸਾਰੇ ਜਾਂਦੇ ਨੇ, ਪਰ ਪਿਆਰਿਓ ਜਿਹੜਾ ਮੁਨਾਫਾ ਖੱਟ ਕੇ ਆਉਂਦਾ ਸਫਲ ਉਹ ਵੇ। ਰੁਪਈਏ ਤਾਂ ਸਾਰੇ ਘਰੋਂ ਲੈ ਕੇ ਗਏ, ਪਰ ਮੁਨਾਫਾ ਸਾਰੇ ਨਹੀਂ ਲੈ ਕੇ ਆਏ। ਮੈਦਾਨ ਵਿੱਚ ਲੜਾਈ ਵਿੱਚ ਸਾਰੇ ਸੂਰਮੇ ਉਤਰਦੇ ਨੇ, ਸ਼ਸਤਰ ਸਾਰਿਆਂ ਕੋਲ ਨੇ, ਪਰ ਫੀਤੀਆਂ ਉਹਨਾਂ ਨੂੰ ਲੱਗਦੀਆਂ ਨੇ, ਸਨਮਾਨ ਉਹਨਾਂ ਨੂੰ ਮਿਲਦਾ ਜਿਹੜੇ ਜਿੱਤ ਕੇ ਆਉਂਦੇ ਨੇ। ਇਸ ਸੰਸਾਰ ਵਿੱਚ ਸਾਰੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਹਾਂ, ਪਰ ਸਫਲ ਉਹ ਨੇ ਜਿਹੜੇ ਪੂੰਜੀ ਰਾਹੀਂ ਪਰਮਾਤਮਾ ਦੀ ਬੰਦਗੀ ਦਾ ਮੁਨਾਫਾ ਲੈ ਕੇ ਗਏ। ਇਹ ਸੰਸਾਰਿਕ ਸੰਗਰਾਮ ਹੈ, ਸੁਬਹਾ ਤੋਂ ਸ਼ਾਮ ਤੱਕ ਆਪਣੇ ਨਫਸ ਨਾਲ ਆਪਣੇ ਮਨ ਨਾਲ ਕਿੰਨਾ ਕੁ ਲੜਨਾ ਪੈਂਦਾ। ਤੇ ਮੇਰਾ ਖਿਆਲ ਹੈ ਜਿੰਨਾ ਬੰਦਗੀ ਕਰਨ ਵਾਲੇ ਨੂੰ ਆਪਣੇ ਆਪ ਨਾਲ ਝਗੜਨਾ ਪੈਂਦਾ, ਇੰਨਾ ਕਿਸੇ ਹੋਰ ਨਾਲ ਨਹੀਂ। ਕਈ ਫੁਰਨੇ ਕਈ ਖਿਆਲ ਪੈਦਾ ਕਰਦਾ, ਲੜਦੇ ਸੰਘਰਸ਼ ਸਾਰੇ ਕਰਦੇ ਨੇ, ਪਰ ਜਿਹੜਾ ਮਨ ਨੂੰ ਜਿੱਤ ਕੇ ਜਾਂਦਾ ਪਰਮਾਤਮਾ ਦੇ ਘਰ ਵਿੱਚ ਇੱਜ਼ਤ ਮਾਨ ਉਸੇ ਨੂੰ ਮਿਲਦਾ ਹੈ। ਹਜ਼ੂਰ ਨੇ ਕਿਹਾ ਜਿਸ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ ਵਸ ਗਿਆ, ਗੁਰਮੁਖੋ ਉਹ ਜਨਮ, ਉਹ ਸਰੀਰ, ਉਸ ਦਾ ਵਕਤ, ਉਸ ਦਾ ਘਰ, ਹਰ ਚੀਜ਼ ਸਫਲ ਹੈ। ਅੱਗੇ ਹੈ ਸ਼ੰਤ ਤਿੰਨ ਖੰਨੀਆਂ ਵਹੀਆਂ। ਹਜ਼ੂਰ ਕਹਿੰਦੇ ਨੇ ਮੈਂ ਉਹਦੇ ਤੋਂ ਕੁਰਬਾਨ ਹੋਵਾਂ।
ਵੈਸੇ ਖਨੀਏ ਦਰ ਤੁਹਾਡਾ ਟੁਕੜੇ ਕਰਨੇ, ਉਹਦੇ ਤੋਂ ਕੁਰਬਾਨ ਜਾਣਾ ਵੰਝਾਂ ਮੈਂ ਕੁਰਬਾਨ ਜਾਵਾਂ, ਜਿਨ ਮੇਰਾ ਹਰ ਪ੍ਰਭ ਡੀਠਾ ਰਾਮ, ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਮੇਰੇ ਸੋਹਣੇ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ, ਕਹਿੰਦੇ ਨੇ ਉਹਨਾਂ ਦਰਸ਼ਨ ਕਰਨ ਵਾਲੇ ਮਹਾਂਪੁਰਖਾਂ ਤੋਂ ਮੈਂ ਕੁਰਬਾਨ ਜਾਵਾਂ, ਬਲਿਖਾਰ ਜਾਵਾਂ। ਹਜ਼ੂਰ ਨੇ ਫਰਮਾਇਆ, ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ। ਜਨ ਦਰ ਤੇ ਪ੍ਰਭੂ ਦੇ ਦਾਸ, ਚਾਖ ਦਾ ਭਾਵ ਹੈ ਚੱਖ ਕੇ, ਅਗਾਣੇ ਦਰ ਤੇ ਰੱਜ ਗਏ, ਹਰ ਹਰ ਮੀਠਾ ਹਰ ਹਰ ਅੰਮ੍ਰਿਤ ਮੀਠਾ ਰਾਮ। ਕਿ ਪਰਮਾਤਮਾ ਦੀ ਸਿਮਰਨ ਭਜਨ ਵਿੱਚ ਲੀਨ ਹੋਏ ਜਿਹੜੇ ਸੰਤ ਜਾਣੇ ਨਾ, ਉਹ ਨਾਮ ਜਪ ਜਪ ਕੇ ਰੱਜ ਗਏ। ਕਿਸ ਪਾਖਿਓ ਰੱਜੇ? ਇੱਥੇ ਥੋੜਾ ਜਿਹਾ ਸਮਝੀਏ, ਜਨ ਚਾਖ ਅਗਾਣੇ, ਨਾਮ ਵੱਲੋਂ ਨਹੀਂ, ਨਾਮ ਤਾਂ ਜਿੰਨਾ ਜਪਦੇ ਨੇ ਹੋਰ ਚਾਹ ਮਨ ਚ ਪੈਦਾ ਹੁੰਦਾ, ਪਰ ਪਿਆਰਿਓ ਆਹ ਦੁਨੀਆਂ ਦੇ ਪਦਾਰਥਾਂ ਵੱਲੋਂ ਜਿੱਥੋਂ ਲੋਕ ਕਦੀ ਨੀ ਰੱਜੇ, ਬੰਦਗੀ ਕਰਨ ਵਾਲਾ ਅੰਦਰੋਂ ਬਿਲਕੁਲ ਤ੍ਰਿਪਤ ਹੋ ਜਾਂਦਾ। ਜਨ ਚਾਖ ਅਗਾਣੇ, ਸੰਸਾਰ ਵੱਲੋਂ ਰੱਜ ਗਏ ਪਰ ਨਾਮ ਦਾ ਚਾਹ ਹੋਰ ਪੈਦਾ ਹੋ ਗਿਆ, ਬੰਦਗੀ ਹੋਰ ਕਰ ਰਹੇ ਨੇ, ਹਰ ਹਰ ਅੰਮ੍ਰਿਤ ਮੀਠਾ ਰਾਮ। ਉਹਨਾਂ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ, ਖਰੀ ਦੇ ਨਾਮ ਅੰਮ੍ਰਿਤ ਨੂੰ ਜਿਹੜਾ ਅੱਤ ਦਾ ਮਿੱਠਾ, ਜਿਹਦੇ ਵਿੱਚ ਕੁੜੱਤਣ ਨਹੀਂ, ਮਿਠਾਸ ਨਾਲ ਭਰੇ ਹੈ। ਨਾਨਕ ਚਾਖ ਭਏ ਵਿਸਮਾਦ, ਨਾਨਕ ਗੁਰ ਤੇ ਆਇਆ ਸਾਧ, ਈਤ ਊਤ ਕਤ ਛੋੜ ਨਾ ਜਾਏ, ਨਾਨਕ ਗੀਦਾ ਹਰ ਰਸਮਾਏ, ਜਿਸ ਨਾਮ ਨੇ ਸਵਾਦ ਨੇ ਲੋਕ ਪਰਲੋਕ ਕਦੀ ਛੱਡਣਾ ਨਹੀਂ। ਸਾਹਿਬ ਨੇ ਫਰਮਾਇਆ, ਹਰ ਮਨੈ ਮੀਠਾ ਪ੍ਰਭੂ ਤੂਠਾ, ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ, ਤੇ ਸੱਚਮੁੱਚ ਇਹ ਮਿੱਠਾ ਹੈ। ਕੌੜਾ ਉਹਨਾਂ ਨੂੰ ਲੱਗਦਾ ਜਿਹੜੇ ਬਿਮਾਰ ਨੇ, ਜਿਹੜੇ ਅਸੀਂ ਕਈ ਵਾਰੀ ਸ਼ਬਦ ਵਰਤਨੇ ਨਾ, ਬਾਣੀ ਚੋਂ ਸਵਾਦ ਨਹੀਂ ਹੁੰਦਾ ਪੜ੍ਹਦੇ ਹਾਂ। ਨਹੀਂ ਭਾਈ, ਤੁਸੀਂ ਤੇ ਵੈਸੇ ਗੁਰਮੁਖ ਬਾਣੀ ਪੜ੍ਹਨ ਵਾਲੇ ਰਸੀਏ ਬੈਠੇ ਹੋ, ਕਦੀ ਵੀ ਕੋਈ ਸ਼ਬਦ ਕਹਿਣਾ ਬਾਣੀ ਚੋਂ ਸਵਾਦ ਨਹੀਂ ਆਉਣਾ, ਉਹਨੂੰ ਉਹ ਗਲਤ ਗੱਲ ਕਹਿ ਰਿਹਾ ਹੈ, ਕਿਉਂਕਿ ਬਾਣੀ ਕਦੀ ਬੇਰਸੀ ਨਹੀਂ। ਸਵਾਦ ਬੰਦੇ ਦੇ ਅੰਦਰ ਦੀ ਬਿਰਤੀ ਹੈ। ਤੂੰ ਇਹ ਕਹਿ ਮੈਨੂੰ ਸਵਾਦ ਨਹੀਂ ਆਉਂਦਾ ਪਿਆ, ਇਹ ਨਾ ਕਹਿ ਬਾਣੀ ਵਿੱਚੋਂ ਸਵਾਦ ਨਹੀਂ ਆਉਂਦਾ ਪਿਆ। ਫਰਕ ਹੈ ਦੋਨਾਂ ਵਿੱਚ। ਜਦੋਂ ਬੰਦਾ ਕਹਿੰਦਾ ਬਾਣੀ ਦਾ ਸਵਾਦ ਨਹੀਂ ਆਉਂਦਾ, ਇਹਦਾ ਮਤਲਬ ਤੇਰਾ ਅੰਦਰ ਠੀਕ ਹੈ, ਬਾਣੀ ਬੇਰਸੀ ਹੋ ਗਈ। ਬਾਣੀ ਬੇਰਸੀ ਨਹੀਂ, ਸਤਿਗੁਰੂ ਦਾ ਸ਼ਬਦ ਮਿੱਠਾ ਹੈ। ਇਨਸਾਨ ਨੂੰ ਬੁਖਾਰ ਚੜ੍ਹ ਜਾਏ, ਬਦਨ ਤੇ ਤਾਪ ਚੜ੍ਹ ਜਾਏ, ਤੇ 5-7 ਦਿਨ ਕਿਤੇ ਬੁਖਾਰ ਤੋਂ ਬਾਅਦ ਉੱਠੇ, ਰੋਟੀ ਖਾਂਦਾ ਹੈ ਨਾ, ਤੇ ਕਹਿਣ ਲੱਗ ਪੈਂਦਾ ਰੋਟੀ ਕੌੜੀ ਹੋ ਗਈ। ਨਹੀਂ, ਰੋਟੀ ਕੌੜੀ ਨਹੀਂ ਕੋਈ, ਤੇਰੇ ਤਨ ਦੇ ਬੁਖਾਰ ਕਰਕੇ ਤੇਰੇ ਮੂੰਹ ਦਾ ਸਵਾਦ ਕੌੜਾ ਹੋ ਗਿਆ। ਗੁਰੂ ਕੀ ਬਾਣੀ ਮਿੱਠੀ ਏ, ਜਿਹਦੇ ਅੰਦਰ ਵਿਸ਼ੇ ਵਾਸ਼ਨਾਵਾਂ ਦਾ ਬੁਖਾਰ ਹੈ ਨਾ, ਉਹਨੂੰ ਕੁੜੱਤਣ ਆਉਂਦੀ ਏ, ਪਰ ਜਿਹਦਾ ਅੰਦਰ ਪਰਮਾਤਮਾ ਦੀ ਕਿਰਪਾ ਨਾਲ ਅਰੋਗ ਹੈ, ਉਹਨੂੰ ਮਿੱਠਾ ਲੱਗਦਾ। ਹਜ਼ੂਰ ਕਹਿ ਰਹੇ ਨੇ, ਹਰ ਮਨੈ ਮਿੱਠਾ ਪ੍ਰਭੂ ਤੂਠਾ, ਨਾਮ ਅੰਦਰ ਨੂੰ ਮਿੱਠਾ ਲੱਗਾ ਤੇ ਪਰਮਾਤਮਾ ਤਰੁੱਠ ਪਏ, ਕਿਰਪਾ ਕੀਤੀ। ਕਿੰਨਾ ਮਿੱਠਾ ਨਾਮ ਹੈ, ਜਿਨ੍ਹਾਂ ਨੇ ਚੱਖਿਆ ਉਹਨਾਂ ਨੇ ਬਾਣੀ 'ਚ ਇਹ ਨਿਰਣਾ ਦਿੱਤਾ। ਬਾਬਾ ਫਰੀਦ ਸਾਹਿਬ ਨੇ ਸ਼ੁਰੂਆਤ ਮਿੱਠੇ ਤੋਂ ਕੀਤੀ ਸੀ। ਅਸੀਂ ਸਾਰੇ ਜਾਣਦੇ ਕਿ ਮਾਂ ਬੜੀ ਭਾਗਾਂ ਵਾਲੀ ਸੀ। 11 ਸਾਲ ਦੀ ਉਮਰ ਵਿੱਚ ਬਾਬਾ ਫਰੀਦ ਜੀ ਨੇ ਪੂਰੀ ਦੀ ਪੂਰੀ ਕੁਰਾਨ ਜ਼ਬਾਨੀ ਕੰਠ ਕਰ ਲਈ ਸੀ, ਤੇ ਦਿਨ ਵਿੱਚ ਉਹਦਾ ਪਾਠ ਕਰਦੇ ਸਨ ਬਾਬਾ ਫਰੀਦ ਸਾਹਿਬ। ਸ਼ੁਰੂਆਤ ਉਹਨਾਂ ਦੀ ਮਿੱਠੇ ਤੋਂ ਸੀ, ਪਰ ਇਹਨਾਂ ਨਾਮ ਦਾ ਇਹਨਾਂ ਬੰਦਗੀ ਦਾ ਰਸ ਆਇਆ। ਉਸ ਮਹਾਂਪੁਰਖ ਨੇ ਸੰਸਾਰ ਦੀਆਂ ਮਿੱਠੀਆਂ ਚੀਜ਼ਾਂ ਗਿਣੀਆਂ, ਪਰ ਉਸ ਮਿੱਠੇ ਨਾਲ ਨਾਮ ਦੀ ਤੁਲਨਾ ਨਹੀਂ ਕੀਤੀ। ਵੀ ਇਹ ਨਹੀਂ ਕਿਹਾ ਨਾਮ ਇਹੋ ਜਿਹਾ ਮਿੱਠਾ, ਗਿਣੀਆਂ ਜ਼ਰੂਰ ਨੇ, ਸ਼ੱਕਰ, ਖੰਡ, ਨਿਵਾਤ, ਗੁੜ, ਸ਼ੱਕਰ, ਖੰਡ, ਨਿਵਾਤ ਦਰ ਤੇ ਮਿਸ਼ਰੀ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਝਾ, ਦੁੱਜ, ਅਸ਼ੈਦ ਤੇ ਮੱਝ ਦਾ ਦੁੱਧ। ਅੱਗੇ ਉਹਨਾਂ ਇਹ ਨਹੀਂ ਕਿਹਾ ਵੀ ਨਾਮ ਇਹੋ ਜਿਹਾ ਮਿੱਠਾ। ਕਹਿੰਦੇ ਨੇ ਨਹੀਂ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਨਾਮ ਇਸ ਤੋਂ ਵੀ ਮਿੱਠਾ ਹੈ। ਤੁਲਨਾ ਨਹੀਂ ਦਿੱਤੀ, ਨਾਮ ਇਸ ਤੋਂ ਅੱਗੇ ਕਿਹਾ। ਮਾਖਿਓ, ਮਾਂਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ, ਸਾਰੀਆਂ ਮਿੱਠੀਆਂ ਨੇ, ਪਰ ਇਸ ਮਿਠਾਸ ਨੂੰ ਨਾਮ ਦੀ ਮਿਠਾਸ ਸਮਝਣਾ ਨਾ, ਕਿਉਂਕਿ ਨਾਮ ਇਸ ਤੋਂ ਵੀ ਜ਼ਿਆਦਾ ਮਿੱਠਾ ਹੈ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜਿਹਦੇ ਤੇ ਫਿਰ ਪ੍ਰਭੂ ਟੁੱਟ ਪਿਆ। ਅਮਿਓ ਬੂਠਾ, ਉਹਦੇ ਅੰਦਰ ਨਾਮ ਅੰਮ੍ਰਿਤ ਬੂਠਾ ਦਰ ਤੇ ਵਸ ਗਿਆ। ਸੁੱਖ ਬਹਿ, ਅੰਦਰ ਦੇ ਦੁੱਖ ਚਲੇ ਗਏ, ਉਹਨੂੰ ਸੁੱਖ ਦੀ ਪ੍ਰਾਪਤੀ ਹੋਈ। ਦੁੱਖ ਨਾਸ਼, ਜਿੰਨੇ ਵੀ ਦੁੱਖ ਸਨ ਉਹ ਨਾਸ਼ ਦਰ ਤੇ ਖਤਮ ਹੋ ਗਏ। ਭਰਮ ਵਿਨਾਸ਼, ਅੰਦਰ ਦੀ ਭਟਕਣਾ ਭਰਮ ਸਾਰੇ ਮੁੱਕ ਗਏ। ਹਜ਼ੂਰ ਕਹਿ ਰਹੇ ਨੇ ਦੁੱਖ ਨਾਸ਼, ਭਰਮ ਵਿਨਾਸ਼ ਤਨ ਤੇ ਸਰੀਰ ਤੋਂ ਖਤਮ ਹੋ ਗਏ। ਜਪ ਜਗਦੀਸ਼ ਈਸੈ ਜੈ ਜੈ, ਕਹਿੰਦੇ ਨੇ ਉਹ ਫਿਰ ਜਗਤ ਦੇ ਮਾਲਕ ਈਸ਼ਵਰ ਨੂੰ ਆਪਣੀ ਰਸਨਾ ਤੋਂ ਉਸਦੀ ਜੈ ਜੈ ਕਾਰ ਕਰਦਾ ਹੈ। ਨਾਮ ਜਪ ਕੇ ਮੋਹ ਰਹਿਤ ਬੇਕਾਰ ਥੱਕ ਕੇ, ਜਿਹਨੂੰ ਨਾਮ ਦਾ ਰਸ ਆ ਗਿਆ ਮੋਹ ਤੋਂ ਖਾਲੀ ਹੋ ਗਿਆ, ਉਹਦੇ ਅੰਦਰ ਮੋਹ ਕੋਈ ਨਹੀਂ, ਪਕੜ ਕੋਈ ਨਹੀਂ। ਤੇ ਫਿਰ ਦੇਖੋ ਜਿੰਨਾ ਮਰਜ਼ੀ ਪਰਮਾਤਮਾ ਨੂੰ ਧਨ ਦੇਈ ਜਾ, ਮੋਹ ਰਹਿਤ ਦਾ ਅਰਥ ਇਹ ਨਹੀਂ ਵੀ ਉਹ ਕੰਮ ਕਾਰ ਛੱਡ ਗਿਆ, ਮੋਹ ਰਹਿਤ ਦਾ ਅਰਥ ਨਹੀਂ ਕਿ ਉਹਨੇ ਕਿਰਤ ਨਹੀਂ ਕਰਨੀ। ਕਮਲ ਫੁੱਲ ਦੀ ਸੀ ਉਦਾਹਰਨ ਦਿੰਦੇ ਹਾਂ, ਵੈਸੇ ਹਿੰਦੁਸਤਾਨ ਵਿੱਚ ਬਹੁਤ ਮਿਲਦੇ ਨੇ। ਪਾਣੀ ਭਾਵੇਂ 2 ਫੁੱਟ ਹੋਵੇ ਨਾ, ਕਮਲ ਦਾ ਫੁੱਲ 2 ਫੁੱਟ ਪਾਣੀ ਤੋਂ ਉੱਚਾ ਹੋਵੇਗਾ। ਜੇ ਉਸ ਵਿੱਚ ਪਾਣੀ ਹੋਰ ਛੱਡ ਦਿੱਤਾ ਜਾਏ, ਪਾਣੀ 5 ਫੁੱਟ ਹੋ ਜਾਏ, ਕਮਲ ਦਾ ਫੁੱਲ ਫਿਰ ਵੀ ਨਹੀਂ ਡੁੱਬੇਗਾ, 5 ਫੁੱਟ ਪਾਣੀ ਵਿੱਚ ਫਿਰ ਵੀ ਉੱਚਾ ਦਿਸੇਗਾ। ਇੱਥੋਂ ਤੱਕ ਕਿ ਜੇ ਕਿਸੇ ਝੀਲ ਵਿੱਚ 25-30 ਫੁੱਟ ਵੀ ਪਾਣੀ ਹੈ ਪਰ ਕਮਲ ਦਾ ਫੁੱਲ ਡੁੱਬਦਾ ਨਹੀਂ, ਜਿੰਨਾ ਪਾਣੀ ਵਧੀ ਜਾਂਦਾ ਇੰਨਾ ਆਪਣੇ ਆਪ ਉਹ ਉੱਚਾ ਉੱਠੀ ਜਾਂਦਾ, ਕਿਉਂਕਿ ਉਹਨੇ ਪਾਣੀ 'ਚ ਡੁੱਬਣਾ ਨਹੀਂ। ਮੋਹ ਰਹਿਤ ਦਾ ਅਰਥ ਹੈ ਕਿ ਸੰਸਾਰ ਦੇ ਵਿੱਚ ਜਿਤਨੇ ਮਰਜ਼ੀ ਉਹਦੇ ਸੰਬੰਧ ਨੇ ਪਰ ਉਹ ਕਿਸੇ ਵਿੱਚ ਖਚਤ ਨਹੀਂ, ਡੁੱਬਦਾ ਨਹੀਂ, ਉਸ ਤੋਂ ਨਿਰਲੇਪ ਹੈ। ਬੇਕਾਰ ਥਾਕੇ, ਆਹ ਜਿਹੜੇ ਵਿਸ਼ੇ ਵਿਕਾਰ ਸਨ ਥਾਕੇ ਦਰ ਤੇ ਖਤਮ ਹੋ ਗਏ, ਉਹ ਸਾਥ ਛੱਡ ਗਏ। ਪੰਚ ਤੇ ਸੰਗ ਟੁੱਟਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸੰਗ ਟੁੱਟ ਗਿਆ। ਹਜ਼ੂਰ ਅਖੀਰ ਬਖਸ਼ਿਸ਼ ਕਰ ਰਹੇ ਨੇ, ਕਹੋ ਨਾਨਕ 3 ਖੰਨੀਆਂ ਵਹੀਆਂ। ਧੰਨ ਗੁਰੂ ਪੰਚਮ ਪਾਤਸ਼ਾਹ ਕਹਿ ਰਹੇ ਨੇ ਉਹਨਾਂ ਤੋਂ ਮੈਂ ਕੁਰਬਾਨ ਜਾਵਾਂ, ਬਲਕਾਰ ਜਾਵਾਂ, ਜਿਨ ਘੱਟ ਮੇਰਾ ਹਰ ਪ੍ਰਭ ਬੂਠਾ, ਜਿਸ ਘੱਟ ਵਿੱਚ ਜਿਸ ਸਰੀਰ ਵਿੱਚ ਮੇਰਾ ਪਰਮਾਤਮਾ ਵਸ ਗਿਆ ਉਹਦੇ ਤੋਂ ਮੈਂ ਕੁਰਬਾਨ ਜਾਵਾਂ। ਅਖੀਰ ਤੇ ਸ਼ੁਰੂਆਤ ਕੀਤੀ ਸੀ ਇਹ ਤਨ, ਇਹ ਦੇਹੀ ਸਭ ਦੀ 5 ਤੱਤਾਂ ਦੀ ਬਣੀ ਹੈ। 5 ਕਰਮ ਇੰਦਰੇ ਤੇ 5 ਗਿਆਨ ਇੰਦਰੇ ਸਭ ਨੂੰ ਪਰਮਾਤਮਾ ਨੇ ਦਿੱਤੇ ਨੇ। ਸਰੀਰ ਦੇ ਸਿਸਟਮ ਦਾ ਕੋਈ ਅੰਤਰ ਨਹੀਂ, ਸਭ ਦਾ ਇੱਕੋ ਜਿਹਾ ਹੈ। ਪਰ ਅਖੀਰ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਨੇ ਆ, ਜਪਣ ਵਾਲੇ ਵਿੱਚ ਤੇ ਨਾਮ ਤੋਂ ਸੁਣੇ ਤਨ ਵਿੱਚ ਬੜਾ ਅੰਤਰ ਹੈ। ਜਿਹੜਾ ਜਪਣ ਵਾਲਾ ਹੈ, ਜਿਹਦੇ ਅੰਦਰ ਪਰਮਾਤਮਾ ਵਸ ਗਿਆ, ਕਹਿੰਦੇ ਨੇ ਉਸ ਨੂੰ ਇਨਸਾਨ ਨਾ ਸਮਝ, ਸੱਚ ਜਾਣ ਉਹਦਾ ਜਾਮਾ ਇਨਸਾਨ ਦਾ ਹੈ ਪਰ ਜਿਉਂਦਾ ਜਾਗਦਾ ਭਗਵਾਨ ਹੈ, ਪਰਮਾਤਮਾ ਹੈ। ਤੇ ਜਿਸ ਅੰਦਰ ਨਾਮ ਨਹੀਂ, ਕਹਿਣ ਲੱਗੇ ਇਹ ਜਿਉਂਦਾ ਜਾਗਦਾ ਇਨਸਾਨ ਦਿਸਦਾ ਪਰ ਅੰਦਰੋਂ ਹੈਵਾਨ ਹੈ, ਹਵਾਨ ਦਾ ਅਰਥ ਪਸ਼ੂ ਹੈ। ਗੁਰੂ ਜੀ ਦੇ ਬਚਨ ਨੇ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਹੈ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤਨ ਸ਼ਬਦ ਵਰਤੇ ਸੂਕਰ ਸਵਾਨ, ਪਰ ਜਿਸ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ ਉਹਨੂੰ ਸਾਹਿਬ ਨੇ ਕਿਹਾ ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਉਹ ਮੁਕਤ ਹੋ ਗਿਆ, ਉਹਦੀ ਬੰਦ ਖਲਾਸੀ ਹੋ ਗਈ। ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਨੇ ਮੇਰੀ ਗੱਲ ਸੱਚ ਮਾਨੋ ਭਾਈ ਸਿੱਖਾਂ, ਉਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਹੈ। ਪਰ ਵਸੇਗਾ ਤਾਂ ਜਦੋਂ ਅਸੀਂ ਜਪਾਂਗੇ, ਸਿਮਰਨ ਕਰਾਂਗੇ, ਕਿਉਂਕਿ ਅਰਥ ਤਾਂ ਹੋ ਗਿਆ ਵੀ ਵਸ ਗਿਆ ਪਰ ਕਿਵੇਂ ਵਸੇਗਾ। ਇਹਦੀ ਸ਼ੁਰੂਆਤ ਹੈ ਰਸਨਾ। ਆ ਬਾਹਰ ਰੁੱਖ ਲੱਗੇ ਨੇ, ਕਦੀ ਕਿਸੇ ਨੇ ਰੁੱਖ ਦੇ ਪੱਤੇ ਵਿੱਚ ਪਾਣੀ ਨਹੀਂ ਪਾਇਆ, ਉਹਦੀਆਂ ਟਾਹਣੀਆਂ ਸ਼ਾਖਾਵਾਂ ਵਿੱਚ ਪਾਣੀ ਨਹੀਂ ਪਾਇਆ। ਇੱਥੋਂ ਤੱਕ ਸੰਤਰੇ ਸੇਬ ਅਨਾਰ ਜਿਤਨੇ ਫਲ ਨੇ, ਕਿਸੇ ਫਲ ਦੇ ਉੱਪਰ ਵਾਲੇ ਛਿਲਕੇ ਨੂੰ ਖੋਲ੍ਹ ਕੇ ਪਾਣੀ ਨਹੀਂ ਪਾਇਆ। ਪਾਣੀ ਕਿੱਥੇ ਪਾਉਂਦੇ ਹਾਂ? ਪਾਣੀ ਜੜ੍ਹ ਵਿੱਚ ਲਾਇਆ ਜਾਂਦਾ। ਜੇ ਜੜ੍ਹ ਵਿੱਚ ਪਾਣੀ ਚਲਾ ਜਾਏ ਤੇ ਰੁੱਖ ਦੇ ਫਲਾਂ ਵਿੱਚ, ਪੱਤਿਆਂ ਵਿੱਚ, ਫੁੱਲਾਂ ਵਿੱਚ ਆਪਣੇ ਆਪ ਪਾਣੀ ਵਸ ਜਾਂਦਾ ਹੈ। ਭਾਈ ਗੁਰਸਿੱਖੋ, ਜ਼ਬਾਨ ਜੜ ਜੇ, ਜਿਸ ਜ਼ਬਾਨ ਵਿੱਚ ਵਾਹਿਗੁਰੂ ਦਾ ਸ਼ਬਦ ਵਸ ਗਿਆ ਨਾ, ਤੇ ਜ਼ਬਾਨ ਪੂਰੇ ਦੇ ਪੂਰੇ ਸਰੀਰ ਵਿੱਚ ਵਾਹਿਗੁਰੂ ਨੂੰ ਵਸਾ ਦਿੰਦੀ। ਸਤਿਗੁਰੂ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਦਾ ਗੁਰੂ ਜੀ ਨੇ ਇਸ ਵਾਰ ਸੁਭਾਗ ਬਖਸ਼ਿਆ ਹੈ, ਕਿਉਂਕਿ ਭਾਵੇਂ ਹਰ ਸਾਲ ਆਪ ਸੰਗਤ ਅਸੀਸਾਂ ਬਖਸ਼ਦੇ ਸੋ, ਪਰ ਇਸ ਵਾਰ ਕੁਛ ਵਿਜੇ ਕਰਕੇ ਦੇਰੀ ਹੋਈ, ਪਰ ਇਹਨਾਂ ਗੁਰਮੁਖਾਂ ਨੇ ਉੱਦਮ ਕੀਤਾ, ਸਤਿਗੁਰੂ ਜੀ ਨੇ ਮਿਹਰ ਕੀਤੀ, ਆਪ ਸੰਗਤਾਂ ਦੇ ਦਰਸ਼ਨ 10 ਕੁ ਦਿਨ ਇਸ ਅਸਥਾਨ 'ਤੇ ਸੁਬਾਹ ਹੁਕਮ ਦੀ ਵਿਚਾਰ ਅਤੇ ਸ਼ਾਮ ਨੂੰ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੀ ਲੜੀ ਇੱਕ ਸ਼ੁਰੂ ਕੀਤੀ ਸੀ, ਉਹਨਾਂ ਦੀ ਵਿਚਾਰ ਆਪਾਂ ਕਰ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ, ਕਿਉਂਕਿ ਮਹੀਨਾ ਤਾਂ ਸਿੱਖ ਨੂੰ ਇੰਨੀ ਭਾਵਨਾ ਨਾਲ, ਸ਼ਰਧਾ ਨਾਲ ਸਿਮਰਨ ਵਿੱਚ ਮਨਾਉਣਾ ਚਾਹੀਦਾ, ਕਿਉਂਕਿ ਇਸ ਮਹੀਨੇ ਵਿੱਚ ਸ਼ਹਾਦਤਾਂ ਨੇ। ਜਦੋਂ ਪੋਹ ਦਾ ਮਹੀਨਾ ਆ ਜਾਂਦਾ ਸੀ, ਪੁਰਾਤਨ ਗੁਰਸਿੱਖ ਨਾਮ 'ਚ, ਸਿਮਰਨ 'ਚ, ਬਿਰਹਾਂ 'ਚ ਭਿੱਜੇ ਹੋਣ। ਇੱਥੋਂ ਤੱਕ ਕਈ ਸਿੰਘ ਅਜੇ ਵੀ ਨੇ ਹਿੰਦੁਸਤਾਨ ਵਿੱਚ, ਆ ਜਦੋਂ ਕੱਕਰ ਪੈਂਦਾ ਉਹ ਰਾਤ ਨੂੰ ਬਾਹਰ ਖੇਤਾਂ 'ਚ ਜਾ ਬਹਿੰਦੇ ਨੇ, ਕੋਰਾ ਪੈ ਰਿਹਾ। ਇੱਕ ਗੁਰਮੁਖ ਬਹੁਤ ਬਿਰਧ ਬਜ਼ੁਰਗ, ਉਹਨਾਂ ਨੂੰ ਪੁੱਛਿਆ ਮੈਂ ਵੀ ਤੁਸੀਂ ਕਿਉਂ, ਕਹਿੰਦੇ ਨੇ ਜਦੋਂ ਪੋਹ ਹੁੰਦਾ ਅਤੇ ਮਨ ਕਹਿੰਦਾ ਇਹਨਾਂ ਦਿਨਾਂ 'ਚ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਠੰਡੇ ਬੁਰਜ 'ਚ ਅਤੇ ਪਰਮਾਤਮਾ ਨੂੰ ਯਾਦ ਕਰਦੇ ਨੇ, ਅਤੇ ਮਨ ਕਹਿੰਦਾ ਮਨਾ ਕਦੀ ਠੰਡ 'ਚ ਬੈਠ ਕੇ ਜਪ ਕੇ ਦੇਖ ਤਾਂ ਸਹੀ। ਖੈਰ ਉਹਨਾਂ ਦੀ ਇੱਕ ਭਾਵਨਾ ਅਕੀਦਾ ਹੈ, ਪਰ ਸਾਨੂੰ ਚਾਹੀਦਾ ਕਿ ਇਹਨਾਂ ਦਿਨਾਂ ਵਿੱਚ ਆਪਣਾ ਸਿਮਰਨ ਨੇਮ ਥੋੜ੍ਹਾ ਜਿਹਾ ਵਧਾ ਲਾਂ, ਜਿਹਦੇ ਨਾਲ ਗੁਰੂ ਜੀ ਦੀ ਖੁਸ਼ੀ ਸਾਨੂੰ ਮਿਲ ਸਕੇ। ਸਤਿਗੁਰੂ ਮਿਹਰ ਕਰਨ, ਆਪ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।